प्रणाम। श्री वाहे गुरु साहिब जी, तनासुरी महला पहला, कार दूजा अष्टपदिया, एक ओंकार सतगुर प्रसाद, गुरु सागर रतनी पर पूरे, अमृत संत चुभा नहीं दूर, हर रस चुभ चुभा प्रभ पावा, सरवर महंस प्राण पत पावा, गुरु सागर रतनी पर पूरे, अमृत संत चुभा नहीं दूर, हर रस चुभ चुभा प्रभ पावा, सरवर महंस प्राण पत पावा, क्या बग बपड़ा छपड़ी नाए, कीचड़ डूबे नाल ना जाए, क्या बग बपड़ा छपड़ी नाए, कीचड़ डूबे नाल ना जाए। वाहिगुरु जी का खालसा, वाहिगुरु जी की फतेह।
गरीब नवाज अंतर जामी, सच्चे पातशाह जी दी साजी नवाजी, गुरु स्वरूप गुरु खालसा साध संगत जीए, आप जी समुचे ही सत संगी गुरमुख माई भाई, दूरों नेड़ों चल करके सोडी सुल्तान पिता श्री गुरु रामदास साहिब महाराज जी दे पावन पवित्र अस्थान सचखंड श्री हरिमंदर साहिब जी दे दर्शन दीदार करन वास्ते अते अमृत सरोवर दे इशनान करन दे लई बड़ी शरदा भावना आदव सत्कार दे संजोगते एकत्र होए हो। अमृत वेले सचखंड श्री हरिमंदर साहिब जी विखे चावर छतर तखत दे मालक श्री गुरु ग्रंथ साहिब महाराज साहिब जी ने प्रकाशवान हो करके जिथे समुची मानवता नूं सुंदर दर्शन दीदार बख्शे हन, उथे सारी ही कायनात दे भले वास्ते पावन श्री मुख वाक हुकमनामा साहिब जी दी सानूं बख्शिश कीती है, अते नाल ही संक्रांत दे शुभ दिहाड़े नूं मुख रखदे होयां अस्सू दे महीने दा जो पावन फलादेश गुरु अर्जन देव साहिब महाराज जी ने माज राग दे बारह महां दे अंदर दर्ज कीता, ओह वी सतगुरु पातशाह जी ने सानू उचारण करके श्रवण करवाया है। सचखंड श्री हरिमंदर साहिब जी तो आए हुए श्री मुख वाक साहिब दी कथा विचार ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸੋ ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਜੋ ਕਥਾ ਵਿਚਾਰ ਹੈ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਤਨਾਸਰੀ ਰਾਗਣੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 685 ਅਤੇ 86 ਅੰਗ ਦੇ ਉੱਪਰ ਸੁਭਾਵਮਾਨ ਹੈ। ਜਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਨਾਲ ਹੀ ਰਾਗਾਂ ਦੀ ਵੰਡਸ ਨੂੰ ਮੁੱਖ ਰੱਖਦਿਆਂ ਹੋਇਆਂ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ। ਜਦੋਂ ਰਾਗੀ ਸਿੰਘ ਇਸ ਪਾਵਨ ਗੁਰਬਾਣੀ ਦਾ ਸ਼ਬਦ ਗਾਇਨ ਕਰਨਗੇ ਇਸ ਸ਼ਬਦ ਨੂੰ ਦੂਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਇਆ ਜਾਵੇਗਾ, ਇਸ ਲਈ ਘਰ ਦੂਸਰਾ ਲਿਖਿਆ ਹੈ। ਅੱਗੇ ਸਤਿਗੁਰੂ ਪਾਤਸ਼ਾਹ ਦੇ ਬਚਨ ਹਨ ਅਸ਼ਟਪਦੀਆ। ਇਹ ਜਿਹੜਾ ਪਾਵਨ ਸ਼ਬਦ ਹੈ, ਸ਼ਬਦ ਇੱਕ ਹੈ, ਇਸ ਦੇ ਅੰਦਰ ਪਦੀਆ ਇਸ ਦੀਆਂ ਪੌੜੀਆਂ 8 ਹੋਣਗੀਆਂ। ਪਦੇ ਨਾਮ ਹਿੱਸਿਆਂ ਦਾ ਹੈ, 8 ਹਿੱਸਿਆਂ ਦੇ ਅੰਦਰ ਵੰਡਿਆ ਹੋਇਆ ਸ਼ਬਦ, ਤੇ ਪਦ ਨਾਮ ਪੈਰਾਂ ਦਾ ਹੁੰਦਾ, ਚਰਨਾਂ ਦਾ ਹੈ। ਇਹ ਪਾਵਨ ਗੁਰਬਾਣੀ ਦਾ ਜੋ ਸ਼ਬਦ ਹੈ 8 ਇਹ ਪਦੀਆਂ ਪੈਰਾਂ ਚਰਨਾਂ ਦੇ ਉੱਤੇ ਚੱਲੇਗਾ। 8 ਹਿੱਸਿਆਂ ਦੇ ਅੰਦਰ ਵੰਡਿਆ ਹੋਇਆ ਇਹ ਪਾਵਨ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ।
ਓੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਜੀ ਦਾ ਵਸਤੂ ਨਿਰਦੇਸ਼ ਜੋ ਮੰਗਲ ਕੀਤਾ ਹੈ, ਕਿਸੇ ਵਸਤੂ ਦਾ ਨਿਰਦੇਸ਼ ਕਹੀਏ, ਕੋਈ ਨਿਰਣਾ ਕਰਨਾ ਵੀ ਵਸਤੂ ਕੀ ਹੈ, ਵਸਤੂ ਦਾ ਸਰੂਪ ਕੈਸਾ ਹੈ, ਵਸਤੂ ਦਾ ਕਿਰਿਆ ਕਰਮ ਕੀ ਹੈ, ਉਸ ਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਇੱਕ ਓਅੰਕਾਰ ਪਰਮਾਤਮਾ ਵਾਹਿਗੁਰੂ ਇੱਕ ਹੈ, ਉਸ ਪਰਮਾਤਮਾ ਵਰਗਾ ਕੋਈ ਦੂਸਰਾ ਪਰਮਾਤਮਾ ਨਹੀਂ ਹੈ। ਇੱਕ ਅਦੁੱਤੀ ਸਰੂਪ ਹੈ ਪਰਮਾਤਮਾ, ਜਿਸ ਦੀ ਸੋਭਾ ਕਿਸੇ ਨਾ ਦੂਸਰੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ, ਸੋਭਾ ਤੋਂ ਰਹਿਤ ਹੈ। ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ, ਉਚਾਰਨ ਮਾਤਰ ਸਾਰਿਆਂ ਜੀਵਾਂ ਦੀ ਰਾਖੀ ਕਰਦਾ, ਸਤ ਗੁਰ ਪ੍ਰਸਾਦ ਸਤ ਉਹ ਸੱਚਾ ਹੈ। ਤ੍ਰੇਈ ਕਾਲ ਅਵਾਦ ਤਿੰਨਾਂ ਸਮਿਆਂ ਵਿੱਚ ਸਰੂਪ ਦਾ ਕਦੇ ਅਭਾਵ ਨਹੀਂ ਹੁੰਦਾ, ਕਦੇ ਖਾਤਮਾ ਨਹੀਂ ਹੁੰਦਾ। ਸੱਚ ਸਰੂਪ ਹੈ ਤੇ ਗੁਰ ਚੇਤਨ ਰੂਪ ਹੈ। ਜਿਹੜਾ ਚੇਤਨ ਸਰੂਪ ਪਰਮਾਤਮਾ, ਉਹ ਜੜਤਾ ਵਾਲੇ ਜੀਵਾਂ ਨੂੰ ਵੀ ਚੇਤਨ ਕਰਨ ਦੀ ਸਮਰੱਥਾ ਰੱਖਦਾ। ਪ੍ਰਸਾਦ ਦਾ ਅਰਥ ਹੈ ਆਨੰਦ ਸੁੱਖ ਸਰੂਪ। ਐਸੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਸਾਗਰ ਰਤਨੀ ਭਰਪੂਰ।
ਇਸ ਪਾਵਨ ਪਵਿੱਤਰ ਗੁਰਬਾਣੀ ਜੀ ਦੇ ਸ਼ਬਦ ਦੀ ਜੋ ਉਥਾਨਕਾ ਹੈ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਗਤ ਜਲੰਬੇ ਦੀ ਸਾਰ ਲੈਂਦੇ ਆ ਅਚਲ ਸਾਹਿਬ ਪਹੁੰਚੇ ਨੇ, ਬਟਾਲੇ ਦੇ ਕੋਲ ਸਤਿਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਜੋ ਅਸਥਾਨ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ, ਇੱਥੇ ਸਿੱਧ ਨਾਥਾਂ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੋਸ਼ਟੀ ਹੋਈ। ਜਦੋਂ ਸਿੱਧ ਸਤਿਗੁਰਾਂ ਨੂੰ ਭੇਟੇ ਨੇ, ਗੁਰੂ ਸਾਹਿਬ ਨਾਲ ਮਿਲਾਪ ਇਹਨਾਂ ਦਾ ਹੋਇਆ, ਤਾਂ ਸਿੱਧਾਂ ਨੇ ਕੁਝ ਸਵਾਲ ਸਤਿਗੁਰਾਂ ਦੇ ਅੱਗੇ ਰੱਖੇ ਨੇ। ਪਹਿਲਾ ਸਵਾਲ ਇਹਨਾਂ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਸਾਹਿਬ, ਅਸੀਂ ਧਰਤੀ ਜਿਹੜੀ ਗੋਲਾਕਾਰ ਮੰਡਲ, ਇਹ ਧਰਤੀ, ਇਸ ਦੇ ਉੱਪਰ ਵਿਚਰਦੇ ਹਾਂ, ਯਾਤਰਾ ਕਰਦੇ ਹਾਂ। ਫਿਰ ਇਸ ਧਰਤੀ ਦੇ ਉੱਪਰ ਜਿਹੜਾ ਮਾਨ ਸਰੋਵਰ ਬਣਿਆ ਹੋਇਆ, ਉਸ ਮਾਨ ਸਰੋਵਰ ਵਿੱਚ ਇਸ਼ਨਾਨ ਕਰਦੇ ਜਾ ਕੇ ਉੱਥੋਂ ਸਾਨੂੰ ਰਤਨ ਜਵਾਹਰ ਆਦਿਕ ਬਦਮੁੱਲੀਆਂ ਜਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ। ਤੁਸੀਂ ਕਿਹੜੀ ਤੀਰਥ ਯਾਤਰਾ ਕਰਦੇ, ਕਿਹੜੇ ਮਾਨ ਸਰੋਵਰ ਤੇ ਜਾ ਕੇ ਇਸ਼ਨਾਨ ਕਰਦੇ ਹੋ, ਤਾਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਸਿੱਧ ਨਾਥਾਂ ਦੇ ਇਹ ਬਚਨ ਸੁਣ ਕਰਕੇ, ਇਹ ਗੁਰਬਾਣੀ ਦਾ ਸ਼ਬਦ ਉਸ ਵੇਲੇ ਅਚਲ ਬਟਾਲੇ ਦੀ ਧਰਤੀ ਤੇ ਉਚਾਰਨ ਕੀਤਾ। ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰ ਸਾਗਰ ਰਤਨੀ ਭਰਪੂਰੇ, ਸਿੱਧ ਨਾਥੋ ਜਿਵੇਂ ਤੁਸੀਂ ਮਾਨ ਸਰੋਵਰ ਦੀ ਗੱਲ ਕਰਦੇ ਕਿ ਉਸ ਉੱਪਰ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਸਾਡੇ ਕੋਲ ਤੇ ਜਿਹੜਾ ਸਾਡਾ ਗੁਰੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਇਹੀ ਸਾਗਰ ਸਾਡਾ ਮਾਨ ਸਰੋਵਰ ਹੈ। ਕਹਿੰਦੇ ਜੀ ਉਸ ਮਾਨ ਸਰੋਵਰ ਦੇ ਉੱਪਰ ਤਾਂ ਹੀਰੇ ਰਤਨ ਜਵਾਹਰ ਆਦਿਕ ਜਾਂ ਸੁੱਚੇ ਮੋਤੀ ਉਹ ਪ੍ਰਾਪਤ ਹੁੰਦੇ ਨੇ, ਤੁਹਾਡੇ ਗੁਰੂ ਰੂਪ ਮਾਨ ਸਰੋਵਰ ਦੇ ਕੋਲ ਰਤਨ ਕਿਹੜੇ ਹਨ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਵੈਰਾਗ, ਵਿਵੇਕ, ਖੱਟ ਸੰਗਤੀ, ਮੋਖ ਇੱਛਾ, ਸ੍ਰਵਣ, ਮੰਨਣ, ਨਿਭਿਆਸਣ, ਇਹ ਸਾਰੇ ਸਤਿਗੁਰੂ ਪਾਤਸ਼ਾਹ ਸਾਡੇ ਪਰਮਾਤਮਾ ਰੂਪੀ ਜਿਹੜਾ ਮਾਨ ਸਰੋਵਰ ਹੈ ਉਸ ਵਿੱਚ ਰਤਨੀ ਭਰਪੂਰੇ ਰਤਨ ਭਰੇ ਪਏ ਨੇ। ਜਦੋਂ ਕੋਈ ਗੁਰੂ ਰੂਪੀ ਮਾਨ ਸਰੋਵਰ ਦੇ ਅੰਦਰ ਜਾ ਕੇ ਚੁੱਭੀ ਲਾਵੇਗਾ, ਇਸ਼ਨਾਨ ਕਰੇਗਾ, ਕਿਸੇ ਨੂੰ ਵੈਰਾਗ ਦੀ ਪ੍ਰਾਪਤੀ ਹੋ ਜਾਣੀ, ਕਿਸੇ ਨੂੰ ਵਿਵੇਕ ਮਿਲ ਜਾਣਾ, ਕਿਸੇ ਨੂੰ ਇਸ ਪ੍ਰਕਾਰ ਖੱਟ ਸੰਗਤੀ, ਮੋਖ ਇੱਛਾ, ਇਹ ਜਿਹੜੀਆਂ ਐਸੀਆਂ ਬਦਮੁੱਲੀਆਂ ਬਾਤਾਂ, ਇਹ ਰਤਨਾਂ ਵਰਗੀਆਂ ਮਿਲਦੀਆਂ ਨੇ। ਗੁਰੂ ਰੂਪੀ ਮਾਨ ਸਰੋਵਰ ਦੇ ਅੰਦਰ ਵੀ ਐਸੇ ਬਦਮੁੱਲੇ ਜਿਹੜੇ ਰਤਨ ਭਰ ਪੂਰੇ ਦਾ ਅਰਥ ਨੱਕੋ ਨੱਕ ਹੀ ਭਰੇ ਪਏ ਹਨ।
ਅੰਮ੍ਰਿਤ ਸੰਤ ਚੁਭੈ ਨਹੀਂ ਦੂਰੇ।
ਫਿਰ ਇਹਨਾਂ ਨੇ ਕਹਿਣਾ ਕੀਤਾ ਕਿ ਉਹ ਜਿਹੜੇ ਐਸੇ ਮਾਨ ਸਰੋਵਰ ਦੇ ਅੰਦਰ ਵੈਰਾਗ, ਵਿਵੇਕ, ਖੱਟ ਸੰਗਤੀ, ਮੋਖ ਇੱਛਾ ਆਦਿਕ ਇਹ ਰਤਨ ਹਨ, ਉਹਨਾਂ ਨੂੰ ਪ੍ਰਾਪਤ ਕੌਣ ਕਰਦਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਅੰਮ੍ਰਿਤ ਸੰਤ ਚੁਗ ਹੈ, ਜਿਹੜੇ ਮਰਤੇ ਤੋਂ ਰਹਿਤ ਕਰ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਕਰਕੇ ਇਹ ਐਸੇ ਰਤਨ ਪ੍ਰਾਪਤ ਨੇ, ਇਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਸੰਤ ਹੀ ਚੁਗੇ ਚੁਗਦੇ ਨੇ। ਗੁਰੂ ਦੇ ਕੋਲ ਸ਼ਾਂਤ ਆਤਮਾ ਜੁੜਦੀਆਂ ਨੇ, ਗੁਰੂ ਦਾ ਸਿਮਰਨ ਕਰਕੇ ਉਹ ਐਸੀਆਂ ਬਦਮੁੱਲੀਆਂ ਬਾਤਾਂ ਪ੍ਰਾਪਤ ਕਰਦੀਆਂ ਨੇ। ਸੰਤ ਜਿਹੜੇ ਸਿਮਰਨ ਕਰਨ ਵਾਲੀਆਂ ਰੂਹਾਂ ਉਹ ਐਸੇ ਮਰਤੇ ਤੋਂ ਰਹਿਤ ਕਰ ਦੇਣ ਵਾਲੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਚੁਗਹਿ ਚੁਗਦੇ ਨੇ, ਚੋਗਾ ਚੁਗਦੇ ਨੇ। ਨਹੀਂ ਦੂਰੇ, ਉਹ ਕਦੇ ਵੀ ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕਰਕੇ ਦੂਰ ਨਹੀਂ ਜਾਂਦੇ। ਜਿਵੇਂ ਮਾਨ ਸਰੋਵਰ ਦੇ ਉੱਪਰ ਜਿਹੜੇ ਹੰਸ ਹੋਇਆ ਕਰਦੇ, ਸੁੱਚੇ ਮੋਤੀ ਚੁਗਦੇ ਨੇ, ਉਹ ਕਦੇ ਮਾਨ ਸਰੋਵਰ ਦਾ ਤਿਆਗ ਨਹੀਂ ਕਰਦੇ। ਇਸੇ ਪ੍ਰਕਾਰ ਜਿਹੜੇ ਸਿਮਰਨ ਕਰਨ ਵਾਲੇ ਸੰਤ ਭਗਤ ਗੁਰੂ ਦੇ ਸਿੱਖ ਹਨ, ਉਹ ਨਾਮ ਅੰਮ੍ਰਿਤ ਦਾ ਚੋਗਾ, ਪਰਮੇਸ਼ਰ ਵਾਹਿਗੁਰੂ ਦੇ ਪਿਆਰ ਪ੍ਰੇਮ ਦਾ ਚੋਗਾ ਚੁਗਦੇ ਨੇ, ਇਸ ਸਰੋਵਰ ਤੋਂ ਦੂਰ ਨਹੀਂ ਜਾਂਦੇ ਹਨ।
ਰਸ ਚੋਗ ਚੁਗੈ ਪ੍ਰਭ ਭਾਵੈ।
ਫਿਰ ਸਿੱਧਾਂ ਨੇ ਪੁੱਛਿਆ, ਮਹਾਰਾਜ ਇਹ ਚੋਗਾ ਕਿਹੜਾ ਚੁਗਦੇ ਨੇ ਇਸ ਸਰੋਵਰ ਦੇ ਉੱਪਰ ਆ ਕੇ ਸਿਮਰਨ ਕਰਨ ਵਾਲੇ? ਸਤਿਗੁਰੂ ਜੀ ਕਹਿੰਦੇ ਹਰ ਰਸ ਚੋਗ ਚੁਗ ਹੈ, ਹਰੇ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਐਸਾ ਰਸ ਪ੍ਰੇਮ ਹੈ, ਪ੍ਰੇਮ ਦਾ ਚੋਗਾ ਚੁਗਦੇ ਨੇ, ਜਿਹੜੇ ਪ੍ਰੇਮ ਦੀਆਂ ਖੇਡਾਂ ਖੇਡਦੇ ਨੇ ਗੁਰੂ ਨਾਲ, ਪਰਮਾਤਮਾ ਜੀ ਦੇ ਨਾਲ, ਉਹ ਪ੍ਰਭ ਭਾਵ ਹੈ, ਪਰਮਾਤਮਾ ਨੂੰ ਭਾਉਂਦੇ ਨੇ, ਵਾਹਿਗੁਰੂ ਜੀ ਨੂੰ ਪਿਆਰੇ ਲੱਗਦੇ ਹਨ।
ਸਰਵਰ ਮਹੰਸ ਪ੍ਰਾਨ ਪਤ ਪਾਵੈ।
ਗੁਰੂ ਰੂਪੀ ਜਿਹੜਾ ਮਾਨ ਸਰੋਵਰ ਹੈ, ਇਸ ਉੱਪਰ ਆ ਕੇ ਪਰਮਾਤਮਾ ਵਾਹਿਗੁਰੂ ਦੇ सिमरन करने वाले जेडे संतां रूप हंस ने वह प्राण पत पावे। प्राणा का पति सारिया के सवासा का मालक परमात्मा उस दी पावे प्राप्ति कर लेंदे हन। सतगुरु पातशाह जी ने बड़ा सुंदर प्रमाण दिता। सतगुरु कहिंदे क्या बग बपड़ा छपड़ी नाए, ते क्या कहिंदे काहदे वास्ते बग जिहड़ा ऐसा बगला है बपड़ा बेचारा वह छपड़ी नाए छपड़ दे विच नहाउणा करदा है। फिर जिहड़ी अंदर कोई मैल लगी हुंदी जां शरीर दे उपर भी मैल लगी है वह छप्पड़ विच बड़न करके मैल कदी दूर नहीं हुंदी है। ये बारे प्रमाण दे करके सतगुरु पातशाह कहिंदे क्या बग बपड़ा छपड़ी नाए। बपड़ा का अर्थ जिहड़ा बेचारा बगली दी न्याई बंदी कोई पखंडी पुरश है वह काहदे वास्ते छपड़ी का अर्थ कुसंगत दे विच नाए नहाउंदा है। क्योंकि इस प्रकार उत्थे जिहड़ी कोई विशियां विकारां दी ऐसी मैल ही लगदी है जिंदगी विच कीचड़ डूबे मैल ना जाए, ऐसा जिहड़ा विकारां दा चिकड़ है उहदे विच ही बंदी पखंडी पुरख डुब जांदा है। जिहड़ी पापां दी कोई विशियां दी मैल लगी इह जांदी नहीं कट्टी नहीं जांदी है। विश्राम दे के सतगुरु पातशाह जी उचारण करदे हन
रख चारण तरे विचारी।
जिहड़ा हंस मान सरोवर के उपर रहिंदा है सुचे मोतियां दा चुगा चुगदा वह अपने जिहड़े चरण पैर हन छपड़ी दे वलों ते माड़े कोई इस तरह टोडियां दे वलों रख रख दा अर्थ है रोक रोक के रखदा है, भाव ना तो वह छपड़िया ते जाके उतरेगा ना किसी टोडिया के उत्ते हंस दिसेगा। धरे विचारी विचार पूर्वक हो करके सोच समझ करके अपने पैर मान सरोवर के उपर ही रखने करदा है।
डुबदा छोड़ भय निरंकारी।
इसी प्रकार ही सतगुरु पातशाह जी कहिंदे जिहड़े हंसाकार बिरति वाले गुरु संत भगत गुर सिख ने वह भी ऐसी कुसंगत की जिहड़ी छपड़ी है उहदे वल्लों अपने चरण पैरां नूं रोक रोक के रखदे कुसंगत वल नहीं जाण दिंदे। धरे विचारी विचारवान हो करके सोच समझ करके विचारवान बन करके अपने पैरां नूं गुरु रूपी ऐसा जिहड़ा मान सरोवर है उस पासे धरदे ने, भाव गुरु की संगत के वल नूं चलदे हन। दुबदा छोड़ भय निरंकारी उन्होंने गुरमुखा ने अंदरों जिहड़ी दुबदा दुचिता पुणा है उन्हें छोड़ छड दिता, निरंकारी परमात्मा वाहगुरु के आसरत हो गए हन।
पदार्थ हर रस चाखे
ऐसा जिहड़ा मुक्ति का पदार्थ है उन्हें गुरमुखा ने प्राप्त कर लिया। केवल मोक्षता जिहड़ी सलोक सरूप समीप ते सजुज इन्हां चार मुक्तियां तो उपर भी केवल मोक्षता है उस नूं प्राप्त कर लिया। प्राप्त किवें होई? हर रस चाखे हरि परमात्मा वाहगुरु का रस जिहड़ा प्रेम है उहनूं चाखे धारण करके मुक्ति हासिल होई है।
आवण जाण रहे गुरु राखे
सतगुरु रखवाले बन गए ने राखे बन गए ने उन्हां दा आवन दा अर्थ है जन्म लेना ते जान दा अर्थ है मर करके तुर जाना। आना जाना जमना ते मरना रह गया कटिया गया गुरमुखां दा जिन्हां दे सतगुरु आप रखवाले बन जांदे हन।
सरवर हंसा छोड़ ना जाए
जिहड़े हंस होया करदे उह कदा चित वी मान सरोवर जिहड़ा सरबर सरोवर बनिया इहनूं छोड़ छड करके नहीं जांदे हन। हंसाकार बिरती वाले जिहड़े गुरु प्यारे संत भगत गुर सिख ने उह वी गुरु रूपी मान सरोवर नूं छड करके ਹੋਰ ਕਿਸੇ ਪਾਸੇ ਨਹੀਂ ਜਾਇਆ ਕਰਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਗੁਰੂ ਦੇ ਪਿਆਰੇ ਤਾਂ ਕੇਵਲ ਪ੍ਰੇਮ ਦੇ ਸੰਯੋਗਤ ਹੋ ਕਰਕੇ ਪਰਮਾਤਮਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਨੇ, ਉਸ ਪ੍ਰੇਮਾ ਭਗਤੀ ਦੇ ਕਰਮ ਕਰਕੇ ਸਹਿਜ ਸਮਾਏ। ਸਹਿਜ ਦਾ ਅਰਥ ਸ਼ਾਂਤੀ ਦੇ ਸੰਯੋਗਤ ਹੋ ਗਏ, ਤੇ ਜਦੋਂ ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ, ਫਿਰ ਪਰਮਾਤਮਾ ਦੀ ਜੋਤ ਵਿੱਚ ਜਾ ਕੇ ਸਮਾ ਜਾਂਦੇ, ਅਭੇਦ ਹੋ ਜਾਂਦੇ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਸਤਿਗੁਰੂ ਜੀ ਨੇ ਬੜਾ ਸੁੰਦਰ ਪ੍ਰਮਾਣ ਬਖਸ਼ਿਸ਼ ਕੀਤਾ, ਜਿਵੇਂ ਸਰਵਰ ਮਹਿ ਹੰਸ। ਸਰਵਰ ਦਾ ਅਰਥ ਜਿਹੜਾ ਮਾਨ ਸਰੋਵਰ ਹੈ, ਉਸ ਦੇ ਵਿੱਚ ਹੰਸ ਵੱਸਦੇ ਨੇ, ਤੇ ਉਹ ਸਰੋਵਰ ਦੀ ਸੋਭਾ ਹੰਸਾਂ ਕਰਕੇ ਹੋ ਰਹੀ ਹੈ। ਤੇ ਹੰਸ ਮਹਿ ਸਾਗਰ, ਤੇ ਜਿਹੜੇ ਹੰਸ ਨੇ ਤੇ ਉਹਨਾਂ ਦੀ ਸੋਭਾ ਮਾਨ ਸਰੋਵਰ ਕਰਕੇ ਹੈ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ, ਸਰਵਰ ਦੀ ਨਿਆਈ, ਸਰੋਵਰ ਦੀ ਨਿਆਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਉਹਦੇ ਹੰਸਾਕਾਰ ਵਰਤੀ ਵਾਲੇ ਸੰਤ ਬੈਠੇ ਨੇ, ਉਹਨਾਂ ਸੰਤਾਂ ਕਰਕੇ ਪਰਮਾਤਮਾ ਵਾਹਿਗੁਰੂ ਦੀ ਸੋਭਾ ਵਡਿਆਈ ਹੈ। ਇਸੇ ਪ੍ਰਕਾਰ ਹੰਸ ਮੈਂ ਸਾਗਰ, ਜਿਹੜੇ ਹੰਸਾਕਾਰ ਵਰਤੀ ਵਾਲੇ ਸੰਤ ਭਗਤ ਗੁਰਸਿੱਖ ਨੇ, ਉਹਨਾਂ ਦੇ ਅੰਦਰ ਸਾਗਰ ਸਮੁੰਦਰ ਦੀ ਨਿਆਈ, ਪਰਮਾਤਮਾ ਵਾਹਿਗੁਰੂ ਦੀ ਜਿਹੜੀ ਜੋਤ ਵਿਆਪਕ ਹੈ, ਪਰਮਾਤਮਾ ਦੀ ਸੋਭਾ ਸੰਤ ਮਹਾਤਮਾ ਕਰਕੇ, ਸਿਮਰਨ ਵਾਲੀਆਂ ਰੂਹਾਂ ਕਰਕੇ ਹੈ। ਉਹਨਾਂ ਸਿਮਰਨ ਕਰਨ ਵਾਲੀਆਂ ਦੀ ਸੋਭਾ ਪਰਮਾਤਮਾ ਵਾਹਿਗੁਰੂ ਕਰਕੇ ਬਣੀ ਹੋਈ ਹੈ।
ਅਕਥ ਕਥਾ ਗੁਰ ਬਚਨੀ ਆਦਰ।
ਗੁਰੂ ਦੇ ਪਿਆਰੇ ਗੁਰੂ ਸਾਹਿਬ ਦੇ ਬਚਨਾਂ ਦਾ ਆਦਰ ਸਤਿਕਾਰ ਕਰਦੇ ਨੇ, ਬੜੀ ਭਾਵਨਾ ਦੇ ਨਾਲ ਜਦੋਂ ਗੁਰੂ ਦੇ ਬਚਨਾਂ ਨੂੰ ਸੁਣਦੇ, ਫਿਰ ਅਕਥ ਕਥਾ ਨੂੰ ਕਹਿਣ ਦੇ ਉਹ ਯੋਗ ਬਣ ਜਾਂਦੇ ਨੇ। ਜਿਹੜੀ ਕਥਾ ਹੋਇਆ ਕਰਦੀ, ਅਕਥ ਸਰੂਪ ਦੀ ਕਥਾ, ਦੋ ਤਰ੍ਹਾਂ ਦੇ ਨਾਲ ਵਿਦਵਾਨ ਕਥਾ ਕਰਦੇ ਨੇ। ਇੱਕ ਸ਼ਕਤੀ ਬਿਰਤੀ ਦੇ ਦੁਆਰਾ ਜਿਹੜਾ ਕਥਨ ਹੋਇਆ ਕਰਦਾ, ਇੱਕ ਲੱਖਣਾ ਬਿਰਤੀ ਦੇ ਨਾਲ ਕਥਨ ਹੈ। ਸ਼ਕਤੀ ਬਿਰਤੀ ਤਾਂ ਬੰਦੇ ਦੀ ਜਿੰਨੀ ਆਪਣੀ ਸ਼ਕਤੀ ਤਾਕਤ ਹੈ, ਪਾਵਰ ਹੈ, ਉਹਦੇ ਨਾਲ ਕੁੱਝ ਕਹਿ ਦੇਣਾ ਪਰਮਾਤਮਾ ਦਾ, ਤੇ ਇੱਕ ਜਿਹੜਾ ਰੋਮ ਮਾਤਰ ਵੀ ਬੰਦਾ ਕੁੱਝ ਕਹਿ ਨਹੀਂ ਸਕਦਾ। ਪਰਮਾਤਮਾ ਜਿੱਡੀ ਵੱਡੀ ਸ਼ਕਤੀ ਹੋਵੇ ਕਿਸੇ ਅੰਦਰ, ਉਹ ਪਰਮਾਤਮਾ ਦਾ ਕੁੱਝ ਕਹਿ ਸਕਦਾ। ਫਿਰ ਉਹਦੀ ਜਿਹੜੀ ਕਥਾ ਹੈ, ਲੱਖਣਾ ਬਿਰਤੀ ਨਾਲ ਹੁੰਦੀ ਹੈ। ਉਹਦੇ ਲੱਖਣ ਦੱਸਣੇ, ਪਰਮਾਤਮਾ ਦੇ ਸਰੂਪ ਦੇ ਨਿਰਣੇ ਕਰ ਕਰਕੇ ਸਮਝਾਉਣਾ, ਇਹ ਅਕਥ ਸਰੂਪ ਦੀ ਕਥਾ। ਇਸ ਤਰ੍ਹਾਂ ਗੁਰੂ ਦੇ ਪਿਆਰੇ ਕਰਦੇ ਨੇ, ਉਹਨਾਂ ਦੇ ਅੰਦਰ ਗੁਰੂ ਦੇ ਬਚਨਾਂ ਦਾ ਜਿਹੜਾ ਆਦਰ ਸਤਿਕਾਰ ਵੱਸ ਜਾਂਦਾ ਹੈ। ਸਤਿਕਾਰ ਪੂਰਵਕ ਸ਼ਰਧਾ ਵਾਲੀ ਬਚਨਾਂ ਨਾਲ, ਫਿਰ ਪਰਮਾਤਮਾ ਦੀ ਲੱਖਣਾ ਬਿਰਤੀ ਦੇ ਨਾਲ ਅਕਥ ਸਰੂਪ ਦੀ ਕਥਾ ਕਰਦੇ ਹਨ।
ਮੰਡਲ ਇੱਕ ਜੋਗੀ ਵੈਸੇ।
ਸੰਨ ਮੰਡਲ ਦਾ ਅਰਥ ਜਿਹੜਾ ਦਸਮ ਦੁਆਰ ਹੈ, ਉਸ ਦੇ ਅੰਦਰ ਇੱਕ ਜੋਗੀ ਜਿਹੜਾ ਹੈ ਧਿਆਨ ਪੂਰਵਕ ਜਾ ਕਰਕੇ ਵੈਸੇ ਬੈਠ ਜਾਂਦਾ।
ਮਾਰ ਨਾ ਪੁਰਖ ਕਹੋ ਕੋ ਕੈਸੇ।
ਦਸਮ ਦੁਆਰ ਦੇ ਅੰਦਰ ਜਿਹੜੇ ਸਰੂਪ ਦਾ ਜੋਗੀ ਧਿਆਨ ਧਰਦੇ ਨੇ, ਉਹਨੂੰ ਅੰਗੁਸ਼ਟ ਪ੍ਰਮਾਣ ਕਹਿੰਦੇ ਨੇ। ਅੰਗੁਸ਼ਟ ਹੈ ਜਿਵੇਂ ਸਾਡੇ ਹੱਥ ਦਾ ਅੰਗੂਠਾ ਹੈ, ਏਡਾ ਕੋ ਸਰੂਪ ਜੋਗੀਆਂ ਨੇ ਦਸਮ ਦੁਆਰ ਦੇ ਵਿੱਚ ਮੰਨਿਆ ਜੀ ਦਾ ਧਿਆਨ ਰੱਖਦੇ ਨੇ। ਉਹ ਸਰੂਪ ਕਿਹੋ ਜਿਹਾ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਨਾਰ ਨਾ ਪੁਰਖ ਕਹੋ ਕੋ ਕੈਸੇ। ਤੇ ਉਹਦੇ ਬਾਰੇ ਕੋਈ ਕੀ ਕਹਿ ਸਕਦਾ ਹੈ? ਉਹ ਤੇ ਜਿਹੜਾ ਸੱਤ ਸਰੂਪ ਪਰਮਾਤਮਾ ਵਾਹਿਗੁਰੂ ਸੱਤ ਚਿੱਤ ਆਨੰਦ ਰੂਪ ਹੈ, ਉਹਦੇ ਵਿੱਚ ਤਾਂ ਨਾਰ ਇਸਤਰੀ ਵਾਲਾ ਵੀ ਸਰੂਪ ਨਹੀਂ ਹੈ। ਜਿਹੜਾ ਅੰਗੁਸ਼ਟ ਪ੍ਰਮਾਣ, ਉਹਦਾ ਸਰੂਪ ਇਸਤਰੀ ਵਰਗਾ ਵੀ ਨਹੀਂ, ਤੇ ਪੁਰਖ ਨਾਮ ਵਿਅਕਤੀ ਵਰਗਾ, ਮਨੁੱਖ ਵਰਗਾ ਵੀ ਉਹਦਾ ਸਰੂਪ ਨਹੀਂ ਕਿਹਾ ਜਾ ਸਕਦਾ।
ਭਵਨ ਜੋਤ ਰਹੇਲ ਬੁਲਾਈ।
ਇਹਦਾ ਤ੍ਰਿਭਵਨ ਤਿੰਨਾਂ ਹੀ ਭਵਨਾਂ ਵਿੱਚ, ਮਾਤ ਲੋਕ ਵਿੱਚ, ਦੇਵ ਲੋਕ ਤੇ ਪਤਾਲ ਲੋਕ ਦੇ ਅੰਦਰ ਜੋਤ ਪ੍ਰਕਾਸ਼ ਰੂਪ ਹੋ ਰਿਹਾ ਹੈ। ਜਾਗਰਤ, ਸੁਪਨ ਤੇ ਸੁਖੋਪਤ ਤਿੰਨਾਂ ਅਵਸਥਾ ਦਾ ਜਿਹੜਾ ਪ੍ਰਕਾਸ਼ ਦਾ ਪਰਮਾਤਮਾ ਜੋਤੀ ਸਰੂਪ ਹੈ, ਉਹਦੇ ਵਿੱਚ ਹੀ ਗੁਰੂ ਦੇ ਪਿਆਰੇ ਰਹੇ ਰਹਿੰਦੇ ਹਨ, ਆਪਣੀ ਲਿਵ ਸੁਰਤੀ ਨੂੰ ਲੈ ਕਰਕੇ।
ਸਰਨਾਰ ਨਾਥ ਸੱਚੇ ਸਰਨਾ।
ਇਸੇ ਸੁਰ ਦੇਵਤੇ ਦੀ ਗੱਲ ਕਰ ਲਓ, ਚਾਹੇ ਮਨੁੱਖ ਦੀ ਗੱਲ ਕਰੋ, ਚਾਹੇ ਨਾਥ ਜਿਹੜੇ ਨੌ ਨਾਥ ਨੇ ਕਿਸੇ ਦੀ ਗੱਲ ਕਰ ਲਵੋ, ਸੱਚੇ ਸ਼ਰਨਾਈ ਇਹ ਸਾਰੇ ਹੀ ਸੱਚੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਪਏ ਹਨ।
ਆਨੰਦ ਮੂਲ ਅਨਾਥ ਆਧਾਰੀ
ਪ੍ਰਮਾਤਮਾ ਵਾਹਿਗੁਰੂ ਸਾਰੇ ਤਰ੍ਹਾਂ ਦੇ ਆਨੰਦ ਸੁੱਖਾਂ ਦਾ ਮੂਲ ਮੁੱਢ ਰੂਪ ਹੈ, ਜਿਨ੍ਹਾਂ ਦਾ ਕੋਈ ਵੀ ਜਿਹੜਾ ਮਾਲਕ ਨਹੀਂ ਹੈ। ਅਨਾਥ ਜਿਹੜੇ ਐਸੇ ਯਤੀਮ ਬੰਦੇ ਨੇ, ਬੇਸਹਾਰੇ ਹਨ, ਉਹਨਾਂ ਦਾ ਵੀ ਆਧਾਰੀ ਆਸਰਾ ਹੈ ਪ੍ਰਮਾਤਮਾ।
ਗੁਰਮੁਖ ਭਗਤ ਸਹਿਜ ਵਿਚਾਰੀ
ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ, ਉਹ ਵਿਚਾਰਵਾਨ ਹੋ ਕਰਕੇ ਫਿਰ ਪ੍ਰਮਾਤਮਾ ਦੀ ਭਗਤੀ ਕਰਦੇ ਨੇ। ਭਗਤੀ ਕਰਦਿਆਂ ਕਰਦਿਆਂ ਫਿਰ ਸਹਿਜ ਅਵਸਥਾ ਵਿੱਚ ਚਲੇ ਜਾਂਦੇ ਹਨ।
ਭਗਤ ਵਸ਼ਲ ਪੈ ਕਾਟਣ ਹਾਰੇ
ਪ੍ਰਮਾਤਮਾ ਵਾਹਿਗੁਰੂ ਦਾ ਸਰੂਪ ਕੈਸਾ ਹੈ? ਸਤਿਗੁਰੂ ਕਹਿੰਦੇ ਐ ਸਿੱਧ ਨਾਥੋ, ਉਹ ਤਾਂ ਭਗਤਾਂ ਦਾ ਵਸ਼ਲ ਪਿਆਰਾ ਹੈ। ਭੈ ਜਿਹੜਾ ਸੱਤ ਤਰ੍ਹਾਂ ਦਾ ਡਰ ਹੈ, ਉਸ ਨੂੰ ਕੱਟਣ ਵਾਲਾ ਪ੍ਰਮਾਤਮਾ।
ਮੈਂ ਮਾਰ ਮਿਲੇ ਭਗਤਾਰੇ
ਜਿਨ੍ਹਾਂ ਨੇ ਇਸ ਪ੍ਰਕਾਰ ਆਪਣੇ ਅੰਦਰੋਂ ਨਾਮ ਦਾ ਅਭਿਆਸ ਕਰਕੇ ਹਉਮੈ ਨੂੰ ਮਾਰ ਦੇਣਾ ਕੀਤਾ, ਮਿਲੇ ਭਗਤਾਰੇ, ਉਹ ਆਪਣੇ ਪਗ ਜਿਹੜੇ ਪੈਰ ਚਰਨ ਹਨ ਗੁਰੂ ਦੇ ਇਸ ਪ੍ਰਕਾਰ ਚਰਨਾਂ ਨੂੰ, ਚਿੱਤ ਚਰਨ ਨਾਮ ਘਰ ਘਰ ਪ੍ਰਣਾਮ, ਤੇ ਇਸ ਪ੍ਰਕਾਰ ਜਿਹੜੇ ਗੁਰੂ ਦੇ ਐਸੇ ਚਰਨ ਨੇ ਉਹਨਾਂ ਨੂੰ ਹਿਰਦੇ ਵਿੱਚ ਧਾਰੇ ਧਾਰਨ ਕਰ ਲੈਂਦੇ ਨੇ। ਜਦੋਂ ਗੁਰੂ ਦੇ ਨਾਮ ਬਾਣੀ ਰੂਪ ਚਰਨ ਹਿਰਦੇ ਵਿੱਚ ਆ ਕੇ ਟਿਕ ਜਾਂਦੇ, ਬਸ ਜਾਂਦੇ, ਹਉਮੈ ਆਟੋਮੈਟਿਕ ਹੀ ਉੱਥੋਂ ਮਰ ਜਾਂਦੀ, ਖਤਮ ਹੋ ਜਾਂਦੀ ਹੈ। ਨਾਮ ਦਾ ਅਭਿਆਸ ਗੁਰਸਿੱਖ ਨੇ ਕਰਨਾ, ਉਹਦੇ ਸਦਕਾ ਹਉਮੈ ਮੱਧਮ ਪੈਂਦੀ ਜਾਂਦੀ, ਜਿਵੇਂ ਜਿਵੇਂ ਹਉਮੈ ਨਿਕਲਦੀ, ਗੁਰੂ ਦੀ ਬਾਣੀ, ਗੁਰੂ ਦਾ ਨਾਮ ਹਿਰਦੇ ਵਿੱਚ ਟਿਕਦਾ ਜਾਂਦਾ ਹੈ। ਤੇ ਜਦੋਂ ਇੱਕ ਦਿਨ ਹਉਮੈ ਬਿਲਕੁਲ ਅਭਾਵ ਹੋ ਗਈ, ਪਰਮਾਤਮਾ ਦੇ ਚਰਨ ਰਿਵੇ ਵਿੱਚ ਟਿਕ ਗਏ, ਉਸ ਦਿਨ ਗੁਰੂ ਦਾ ਸੁੱਖ ਮਿਲੀ ਮਿਲ ਜਾਂਦਾ ਹੈ। ਪਰਮਾਤਮਾ ਦੇ ਸਰੂਪ ਵਿੱਚ ਇਹਦੀ ਅਭੇਦਤਾ ਬਣ ਜਾਂਦੀ ਹੈ।
ਅਨਕ ਜਤਨ ਕਰੋ ਕਾਲ ਸੰਤਾਏ
ਜਿਹੜੇ ਅਸੀਂ ਮਨਮੁਖ ਜੀਵ ਹਾਂ, ਅਨਕ ਯਤਨ ਕਰ, ਅਨੇਕਾਂ ਬੰਦਾ ਯਤਨ ਕਰਦਾ ਹੈ ਕਾਹਦੇ ਵਾਸਤੇ, ਜਿਹੜਾ ਕਾਲ ਮੌਤ ਦਾ ਦੁਖਦਾਈ ਸਮਾਂ ਸੰਤਾਏ ਇਹ ਦੁਖੀ ਕਰਦਾ। ਬੰਦਾ ਸੋਚਦਾ ਵੀ ਮੌਤ ਦੇ ਦੁਖਦਾਈ ਸਮੇਂ ਤੋਂ ਕਿਵੇਂ ਬਚਾਅ ਹੋ ਜਾਣਾ ਕਰੇ ਮੇਰਾ ਜ਼ਿੰਦਗੀ ਦਾ। ਇਸ ਤਰ੍ਹਾਂ ਮਨਮੁਖ ਬੰਦਾ ਅਨੇਕਾਂ ਯਤਨ ਕਰਦਾ, ਫਿਰ ਵੀ ਕਾਲ ਮੌਤ ਦਾ ਸਮਾਂ ਸੰਤਾਈ ਇਹਨੂੰ ਦੁਖੀ ਕਰਦਾ ਹੈ।
ਮਰਨ ਲਿਖਾਏ ਮੰਡਲ ਮਹਿਆਏ
ਸਮੁੱਚੇ ਜਿਤਨੇ ਵੀ ਜੀਵ 84 ਲੱਖ ਜੀਵਾਂ ਵਿੱਚ ਆਏ ਨੇ, ਆਪਣੀ ਮਰਨ ਦਾ ਜਿਹੜਾ ਕਰਮ ਹੈ ਮੱਥੇ ਦੇ ਉੱਤੇ ਲਿਖਾ ਕਰਕੇ ਫਿਰ ਮੰਡਲ ਗੋਲਾਕਾਰੀ ਧਰਤੀ ਦੇ ਉੱਪਰ ਜੂਨਾਂ ਵਿੱਚ ਆਏ ਹਨ।
ਜਨਮ ਪਦਾਰਥ ਦੁਬਦਾ ਖੋਰਾ
ਜਿਹੜਾ ਜਨਮ ਇਹ ਬਦਮੁੱਲਾ ਪਦਾਰਥ ਪਰਮਾਤਮਾ ਵਾਹਿਗੁਰੂ ਜੀ ਨੇ ਦਿੱਤਾ ਸੀ, ਤੇ ਪਰੰਤੂ ਜੀਵ ਨੇ ਦੁਬਦਾ ਪੁਣੀ ਵਿੱਚ ਪੈ ਕਰਕੇ ਦੁਚਿੱਤੇ ਪੁਣੀ ਦੇ ਅੰਦਰ ਹੋਣ ਕਰਕੇ ਇਸ ਨੂੰ ਭੰਗ ਦੀ ਭਾਣੀ ਖੋਗਾ ਬਰਬਾਦ ਕਰ
ਲਿਆ। ਭ੍ਰਮ ਭ੍ਰਮ ਹਾਰੇ
ਆਪ ਨਾ ਚੀਨਸ, ਆਪਣੇ ਸਰੂਪ ਨੂੰ ਚੀਨਸ ਜਿਹੜਾ ਹੈ ਇਹ ਨਹੀਂ ਜਾਣਨਾ ਕਰਦਾ ਜੀਵ, ਤੇ ਭ੍ਰਮ ਭ੍ਰਮ ਰੋਵੇ, ਵਾਰ ਵਾਰ ਭਰਮ ਦਾ ਭਰਮਾਇਆ ਹੋਇਆ ਰੋਈ ਜਾਂਦਾ, ਬਰਬਾਦ ਕਰੀ ਜਾਂਦਾ, ਦੁਖੀ ਹੁੰਦਾ ਹੈ। ਪੁਸਤਕਾਂ ਗ੍ਰੰਥ ਲੈ ਕਰਕੇ ਪੜ੍ਹਦੇ ਨੇ, ਇੱਕ ਪਰਮਾਤਮਾ ਦੀ ਸਿਫਤ ਲਿਖੀ ਹੋਈ ਪੜ੍ਹਦੇ ਨੇ। ਸੁਣ ਤੋਂ ਏਕ ਵੀ ਕਿਸੇ ਤੋਂ ਸੁਣਦੇ ਨੇ ਕੰਨਾਂ ਦੇ ਦੁਆਰਾ, ਇੱਕ ਪਰਮਾਤਮਾ ਦੀ ਸਿਫਤ ਹੀ ਸੁਣਦੇ ਹਨ।
ਧੀਰਜ ਧਾਰਾ ਧਰਣੀ ਧਰ ਟੇਕ
ਜਿਹੜਾ ਐਸਾ ਧਰਤੀ ਦਾ ਧਾਰਨ ਵਾਲਾ ਆਸਰਾ ਰੂਪ ਪਰਮਾਤਮਾ ਹੈ, ਉਸ ਦੀ ਟੇਕ ਜਿਹੜੇ ਗੁਰਮੁਖਾਂ ਨੇ ਲੈ ਲਈ, ਜਿਨ੍ਹਾਂ ਨੇ ਪਰਮਾਤਮਾ ਦਾ ਆਸਰਾ ਲਿਆ ਉਹਨਾਂ ਦੇ ਅੰਦਰ ਧੀਰਜ ਜਿਹੜਾ ਹੈ ਐਸਾ ਸੰਤੋਖ ਆ ਜਾਂਦਾ, ਟਕਾ ਆ ਜਾਂਦਾ ਜ਼ਿੰਦਗੀ ਵਿੱਚ, ਤੇ ਧਰਮ ਦਾ ਅਰਥ ਸਵੈ ਧਰਮ ਦੇ ਵਿੱਚ ਪਰਪੱਕ ਹੋ ਜਾਂਦੇ ਹਨ।
ਜਪ ਸਤ ਸੰਜਮ ਹਿਰਦੈ ਸਮਾਏ,
ਜਦੋਂ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਰੂਪ ਹਿਰਦੇ ਵਿੱਚ ਆ ਕਰਕੇ ਸਮਾ ਜਾਂਦਾ, ਵਸ ਜਾਂਦਾ, ਤੇ ਜਤੀਆਂ ਵਾਲਾ ਜਾਤ, ਸਤੀਆਂ ਵਾਲਾ ਸਤ, ਤੇ ਸੰਜਮ ਦਾ ਅਰਥ ਇੰਦਰੀਆਂ ਦਾ ਜਿਹੜਾ ਦਮਨ ਕਰਨਾ, ਇਹ ਸਾਰੇ ਸਾਧਨ ਕੀਤੇ ਹੋਏ ਸਫਲੇ ਬਣ ਜਾਂਦੇ ਹਨ।
ਚੌਥੇ ਪਦ ਕਉ ਜੇ ਮਨ ਪਤਿਆਏ,
ਇਹਦਾ ਐਸਾ ਮਨ ਹੈ ਜੇਕਰ ਇਹ ਪਤੀਰ ਜਾਵੇ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਉੱਪਰ, ਗੁਰੂ ਦੇ ਉਪਦੇਸ਼ ਉੱਪਰ ਮਨ ਜਿਹੜਾ ਭਿੱਜ ਜਾਵੇ, ਫਿਰ ਚੌਥੇ ਪਦ ਦੀ ਜਿਹੜੀ ਪ੍ਰਾਪਤੀ ਕਰ ਲੈਂਦਾ ਜੀਵ।
ਸਾਚੇ ਨਿਰਮਲ ਮੈਲ ਨਾ ਲਾਗੈ,
ਸੱਚਾ ਪਰਮਾਤਮਾ ਵਾਹਿਗੁਰੂ ਆਪ ਹੈ, ਨਿਰਮਲ ਉਜਲਾ ਸਰੂਪ ਹੈ ਪਰਮਾਤਮਾ ਦਾ, ਉਸ ਸਰੂਪ ਨੂੰ ਕਦੇ ਵੀ ਮੈਲ ਨਹੀਂ ਲੱਗਦੀ ਹੈ। ਜਿਹੜਾ ਸੱਚੇ ਪਰਮਾਤਮਾ ਦੇ ਨਿਰਮਲ ਨਾਮ ਨੂੰ ਜਪਦਾ, ਉਸ ਜੀਵ ਦੀ ਜ਼ਿੰਦਗੀ ਵਿੱਚ ਪਾਪਾਂ ਦੀ ਫਿਰ ਮੈਲ ਨਹੀਂ ਲੱਗਿਆ ਕਰਦੀ।
ਸ਼ਬਦ ਭਰਮ ਪਉ ਭਾਗੈ,
ਗੁਰੂ ਸਾਹਿਬ ਦੇ ਸ਼ਬਦ ਦੀ ਐਸੀ ਕਮਾਈ ਕਰਕੇ, ਸ਼ਬਦ ਦਾ ਅਭਿਆਸ ਕਰਨ ਦੇ ਨਾਲ ਪੰਜ ਪ੍ਰਕਾਰ ਦਾ ਭਰਮ ਤੇ ਸੱਤ ਤਰ੍ਹਾਂ ਦਾ ਭਉ ਜਿਹੜਾ ਡਰ ਹੈ, ਸਾਰਾ ਹੀ ਭਾਗੈ ਭੱਜ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ,
ਪਰਮਾਤਮਾ ਵਾਹਿਗੁਰੂ ਦੀ ਜਿਹੜੀ ਮੂਰਤੀ ਉਹਦਾ ਸਰੂਪ ਹੈ, ਉਹ ਸੂਰਤ ਅਤਿਅੰਤ ਹੀ ਸੁੰਦਰ ਹੈ। ਆਦਿ ਸਾਰਿਆਂ ਦਾ ਮੁੱਢ ਸਰੂਪ ਹੈ, ਅਲੋਕ ਉਪਮਾ ਤੋਂ ਰਹਿਤ ਪਰਮਾਤਮਾ ਕਿਹਾ ਜਾ ਸਕਦਾ।
ਨਾਨਕ ਜਾਚੈ ਸਾਚ ਸਰੂਪ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਅਸੀਂ ਤਾਂ ਐਸੇ ਸੱਚੇ ਸਰੂਪ ਦੀ ਜਾਚਨਾ ਕਰਦੇ ਹਾਂ, ਤੁਸੀਂ ਵੀ ਗੁਰੂ ਦੇ ਪਿਆਰਿਓ, ਗੁਰੂ ਦੇ ਕੋਲ ਜਾ ਕਰਕੇ ਐਸੇ ਪਰਮਾਤਮਾ ਦੇ ਸੱਚੇ ਸਰੂਪ ਦੀ ਜਾਚਨਾ ਕਰੋ ਕਿ ਹੇ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਜਿਹੜਾ ਸਤ ਚਿੱਤ ਆਨੰਦ ਸਰੂਪ ਹੈ ਪਰਮਾਤਮਾ ਦਾ, ਉਹ ਮੇਰੇ ਹਿਰਦੇ ਦੇ ਅੰਦਰ ਆ ਕਰਕੇ ਇਸਤਤ ਹੋ ਜਾਵੇ, ਉਸ ਸਰੂਪ ਦੀ ਐਸੀ ਲਖਤਾ ਕਰਕੇ ਮੈਂ ਜਿਹੜਾ ਹੈ ਆਨੰਦ ਸੁੱਖਾਂ ਦੀ ਪ੍ਰਾਪਤੀ ਕਰ ਸਕਾਂ। ਇਹ ਪਾਵਨ ਪਵਿੱਤਰ ਉਪਦੇਸ਼ ਉਸ ਵੇਲੇ ਅਚਲ ਬਟਾਲੇ ਦੀ ਧਰਤੀ ਤੇ ਸਿੱਧਾਂ ਦੇ ਤਰਫਾਏ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ। ਅੱਜ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ ਹੈ। ਸੋ ਸਾਧ ਸੰਗਤ ਜੀ, ਆਓ ਹੁਣ ਜੋ ਅੱਜ ਅੱਸੂ ਦੇ ਮਹੀਨੇ ਦੀ ਸੰਕ੍ਰਾਂਤ ਦੇ ਸੁੰਦਰ ਵਿਚਾਰ ਗੁਰੂ ਅਰਜਨ ਦੇਵ ਸਾਹਿਬ ਜੀ ਦਰਸਾ ਰਹੇ ਹਨ, ਪਿਆਰ ਸਤਿਕਾਰ ਨਾਲ ਸ੍ਰਵਣ ਕਰੀਏ ਜੀ।
ਸੁਨ ਪ੍ਰੇਮ ਕੁਮਾਹੜਾ ਕਿਉਂ ਮਿਲਿਆ ਹਰ ਜਾਏ,
ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਇਹ ਬਾਰਾਂ ਮਾਹਾਂ ਦੀ ਪਾਵਨ ਪਵਿੱਤਰ ਜੋ ਗੁਰਬਾਣੀ ਹੈ, ਇਹ ਬਾਹਰਲੇ ਪਾਸੇ ਦੀਵਾਨ ਸਾਹਿਬ ਦੇ ਜੋ ਥੜਾ ਸਾਹਿਬ ਬਣਿਆ ਹੈ, ਇਸ ਪਾਵਨ ਸਥਾਨ ਤੇ ਬੈਠ ਕਰਕੇ ਬਾਰਾਂ ਮਾਹਾਂ ਦੀ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਸਾਰੇ ਮਹੀਨਿਆਂ ਦੀਆਂ ਸੁੰਦਰ ਵਿਚਾਰਾਂ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈਆਂ ਕਿ ਇਹਨਾਂ ਮਹੀਨਿਆਂ ਦੀ ਸਫਲਤਾ ਕਿਵੇਂ ਹੋਵੇ। ਬਾਰਾਂ ਮਹੀਨੇ ਨੇ, ਛੇ ਰੁੱਤਾਂ ਬਣ ਜਾਂਦੀਆਂ ਬਾਰਾਂ ਮਹੀਨਿਆਂ ਦੀਆਂ। ਜਿੱਥੇ ਅੱਜ ਅੱਸੂ ਦੇ ਮਹੀਨੇ ਦੀ ਆਰੰਭਤਾ ਹੈ, ਉੱਥੇ ਨਾਲ ਹੀ ਸਾਧ ਸੰਗਤ ਜੀ ਸਰਦ ਰੁੱਤ ਦਾ ਇਹ ਪਹਿਲਾ ਮਹੀਨਾ ਹੈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਵਿੱਚ ਬਚਨ ਆਖੇ ਨੇ, ਅਸੁਨ ਪ੍ਰੇਮ ਉਮਾਹੜਾ। ਅੱਸੂ ਦਾ ਮਹੀਨਾ ਕੀ ਹੈ? ਜਿਹੜਾ ਸਾਡਾ ਮਨੁੱਖਾ ਸਰੀਰ ਹੈ, ਜਿਵੇਂ ਕਿਸੇ ਇਸਤਰੀ ਦੇ ਮਨ ਦੇ ਅੰਦਰ ਆਪਣੇ ਪਤੀ ਦੇ ਪ੍ਰਤੀ ਪ੍ਰੇਮ ਦਾ ਉਮਾਹੜਾ ਉਤਸ਼ਾਹ ਬਣੇ, ਅੰਦਰੋਂ ਉਛਾਲੇ ਵੱਜਦੇ ਹੋਣ, ਤੇ ਉਹ ਮਨ ਦੇ ਸੋਚਦੀ ਹੈ ਕਿਉਂ ਮਿਲਿਆ ਹਰ ਜਾਏ, ਆਪਣੇ ਪਤੀ ਨੂੰ ਕਿਵੇਂ ਨਾ ਕਿਵੇਂ ਜਾ ਕੇ ਕਿਹੜੇ ਢੰਗ ਦੇ ਨਾਲ ਮੈਂ ਮਿਲਣਾ ਕਰਾਂ, ਪ੍ਰਾਪਤ ਹੋਵਾਂ। ਇੱਧਰ ਜਿਹੜੀ ਜਗਿਆਸੂ ਰੂਪ ਇਸਤਰੀ ਹੈ, ਅੱਸੂ ਦੇ ਮਹੀਨੇ ਮਨੁੱਖਾ ਸਰੀਰ ਦੇ ਅੰਦਰ ਜਗਿਆਸੂਆਂ ਦੇ ਮਨਾਂ ਵਿੱਚ ਪ੍ਰੇਮ ਦੇ ਉਮਾਹੜਾ ਉਤਸ਼ਾਹ ਪੈਦਾ ਹੁੰਦੇ ਨੇ। ਉਹ ਛਾਲੇ ਵੱਜਦੇ ਨੇ ਜਗਿਆਸੂ ਜਿਹੜੇ ਮੁਕਤੀ ਦੀ ਇੱਛਾ ਵਾਲੇ ਹੋਣ ਤੇ ਉਹ ਕਹਿੰਦੇ ਕਿਉਂ ਮਿਲੀ ਹੈ ਹਰ ਜਾਏ ਕਿਹੜੇ ਢੰਗ ਦੇ ਨਾਲ ਕਦੋਂ ਜਾ ਕਰਕੇ ਕਿਵੇਂ ਨਾ ਕਿਵੇਂ ਮੈਂ ਆਪਣੇ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਨੂੰ ਜਾ ਕਰਕੇ ਮਿਲਣਾ ਕਰਾਂ ਕਿਹੜੇ ਢੰਗ ਨਾਲ ਪਰਮਾਤਮਾ ਦੀ ਮੈਨੂੰ ਪ੍ਰਾਪਤੀ ਹੋ ਜਾਣੀ ਕਰੇ
ਮਨ ਤਨ ਪਿਆਸ ਦਰਸ਼ਨ ਕਾਣੀ
ਮਨ ਦੇ ਵਿੱਚ ਵੀ ਗੁਰਮੁਖਾਂ ਦੀ ਬਹੁਤ ਹੀ ਜ਼ਿਆਦਾ ਕਣੀ ਦਾ ਅਰਥ ਬਹੁਤ ਹੀ ਜਿਹੜੀ ਐਸੀ ਪਿਆਸਾ ਲੱਗਦੀ ਹੈ ਮਨ ਕਰਕੇ ਵੀ ਪਰਮਾਤਮਾ ਨੂੰ ਸਦਾ ਹੀ ਉਹ ਸਿਮਰਦੇ ਯਾਦ ਰਹਿੰਦੇ ਨੇ ਤੇ ਇਸ ਪ੍ਰਕਾਰ ਜਿਹੜਾ ਤਨ ਸਰੀਰ ਹੈ ਸਰੀਰ ਕਰਕੇ ਵੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸਾ ਲੱਗੀ ਰਹਿੰਦੀ ਸਰੀਰ ਕਰਕੇ ਮੈਂ ਦਰਸ਼ਨ ਕਰਾਂ ਉਸ ਆਪਣੇ ਮਾਲਕ ਪਰਮਾਤਮਾ ਦੇ ਇਸ ਸਰੀਰ ਦੀ ਵੀ ਸਫਲਤਾ ਬਣ ਜਾਵੇ ਕੰਨਾਂ ਨਾਲ ਨਾਮ ਸੁਣਦੇ ਨੇ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਦੇ ਜਵਾਨ ਨਾਲ ਨਾਮ ਜਪਦੇ ਪੈਰਾਂ ਨਾਲ ਸੰਗਤ ਵੱਲ ਚੱਲ ਕਰਕੇ ਜਾਂਦੇ ਹੱਥਾਂ ਨਾਲ ਸੇਵਾ ਕਰਦੇ ਨੇ ਤੇ ਇਸ ਲਈ ਜੇ ਅੰਦਰ ਪਿਆਸਾ ਹੋਵੇਗੀ ਤਾਂ ਇਹ ਸਾਧਨ ਹੁੰਦੇ ਨੇ ਮਨ ਵਿੱਚ ਵੀ ਬਹੁਤੀ ਹੀ ਘਣੀ ਉਹਨਾਂ ਦੀ ਪਿਆਸਾ ਲੱਗ ਰਹੀ ਹੈ ਤਨ ਕਰਕੇ ਵੀ ਦਰਸ਼ਨਾਂ ਦੀ ਬਹੁਤੀ ਪਿਆਸਾ ਲੱਗੀ ਹੈ
ਗਿਆਨ ਮਿਲਾਵੇ ਮਾਏ
ਮਾਏ ਦਾ ਅਰਥ ਹੈ ਹੇ ਮਾਈ ਗੁਰੂ ਦੇ ਪਿਆਰੇ ਸਤਿਕਾਰ ਯੋਗ ਬ੍ਰਹਮ ਗਿਆਨੀ ਤੱਤ ਵੇਤੇ ਮਹਾਂਪੁਰਖ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ ਕਹਿੰਦੇ ਕੋਈ ਆਣ ਮਿਲਾਵੇ ਤੁਹਾਡੇ ਵਿੱਚੋਂ ਕੋਈ ਸਤਿਕਾਰ ਯੋਗ ਗੁਰੂ ਦਾ ਪਿਆਰਾ ਆ ਕਰਕੇ ਮੈਨੂੰ ਮੇਰੇ ਗੁਰੂ ਨਾਲ ਪਰਮਾਤਮਾ ਦੇ ਨਾਲ ਮਿਲਾ ਦੇਣਾ ਕਰੇ
ਸੰਤ ਸੁਹਾਈ ਪ੍ਰੇਮ ਕੇ
ਜਿਹੜੇ ਸੰਤ ਹਨ ਸਿਮਰਨ ਕਰਨ ਵਾਲੇ ਜਿਨ੍ਹਾਂ ਸਾਸ ਗੁਰਾਸ ਨਾ ਵਿਸਰੈ ਹਰ ਨਾਨਾ ਮਨ ਮੰਤਰ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਇੱਕ ਇੱਕ ਸਵਾਸ ਦੇ ਨਾਲ ਕਦੇ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਸੁਪਨੇ ਦੇ ਅੰਦਰ ਵੀ ਪਰਮਾਤਮਾ ਦਾ ਨਾਮ ਇੱਕ ਸਵਾਸ ਵਿੱਚੋਂ ਵੀ ਨਹੀਂ ਭੁੱਲਦਾ ਐਸੀ ਕਮਾਈ ਵਾਲੀ ਇੰਨੀ ਉੱਚੀ ਅਵਸਥਾ ਦੇ ਮਾਲਕ ਜਿਹੜੇ ਸੰਤ ਹਨ ਉਹ ਸਹਾਈ ਜੀਵ ਦੇ ਸਹਾਇਕ ਹੁੰਦੇ ਨੇ ਕਾਹਦੇ ਵਾਸਤੇ ਪਰਮਾਤਮਾ ਦੇ ਨਾਲ ਪ੍ਰੇਮ ਲਾਉਣ ਦੇ ਲਈ ਜਦੋਂ ਉਹਨਾਂ ਕੋਲ ਬੈਠਾਂਗੇ ਰੰਗੀਆਂ ਹੋਇਆਂ ਦੇ ਕੋਲ ਉਹਨਾਂ ਨੇ ਰੰਗੀਆਂ ਹੋਈਆਂ ਐਸੀਆਂ ਵਿਚਾਰਾਂ ਸੁਣਾਉਣੀਆਂ ਤੇ ਮਨ ਦੇ ਉੱਤੇ ਜ਼ਰੂਰ ਉਹਦਾ ਪ੍ਰਭਾਵ ਪਵੇਗਾ ਪਰਮਾਤਮਾ ਦੇ ਪ੍ਰੇਮ ਦੀਆਂ ਜਦੋਂ ਵਿਚਾਰਾਂ ਬਾਤਾਂ ਸੁਣਾਉਂਦੇ ਨੇ ਤੇ ਸਾਡੇ ਵਰਗਿਆਂ ਦੇ ਮਨਾਂ ਵਿੱਚ ਵੀ ਪ੍ਰੇਮ ਜਾਗ ਪੈਂਦਾ ਵੀ ਧੰਨ ਹਨ ਗੁਰੂ ਦੇ ਪਿਆਰੇ ਗੁਰੂ ਨੂੰ ਮਿਲਣ ਵਾਲੇ ਤੇ ਅਸੀਂ ਵੀ ਉਸ ਪਰਮਾਤਮਾ ਨੂੰ ਮਿਲੀਏ ਤੇ ਐਸੇ ਜਿਹੜੇ ਸੰਤ ਨੇ ਉਹ ਪ੍ਰੇਮ ਲਾਉਣ ਦੇ ਵਿੱਚ ਜੀਵ ਦੀ ਸਹਾਇਤਾ ਕਰਦੇ ਹਨ
ਦਿਨ ਕਾ ਲਾਗਾ ਪਾਏ
ਐਸੇ ਤੱਤ ਵੇਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਹਨ ਸੰਤ ਐਸੀ ਪਦਵੀ ਦੇ ਉੱਤੇ ਪਹੁੰਚੇ ਹੋਏ ਨੇ ਸਤਿਗੁਰੂ ਕਹਿੰਦੇ ਉਹਨਾਂ ਗੁਰਮੁਖਾਂ ਦੇ ਜਾ ਕੇ ਸਦਾ ਹੀ ਅਸੀਂ ਪਾਏ ਪੈਰਾਂ ਤੇ ਚਰਨਾਂ ਤੇ ਲੱਗਣਾ ਕਰਦੇ ਹਾਂ
ਪ੍ਰਭ ਕਿਉਂ ਸੁਖ ਪਾਈ
ਹੈ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕੀਤੇ ਤੋਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕਿਵੇਂ ਜੀਵ ਸੁਖ ਪਾਉਣਾ ਕਰੇਗਾ ਕਦੇ ਵੀ ਸੁਖ ਨਹੀਂ ਪਾਇਆ ਜਾਣਾ
ਜੀ ਨਾਹੀ ਜਾਏ
ਪਰਮਾਤਮਾ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਤੋਂ ਗੁਰੂ ਤੋਂ ਬਿਨਾਂ ਦੂਸਰੀ ਕੋਈ ਜਾਏ ਜਗ੍ਹਾ ਹੀ ਨਹੀਂ ਹੈ ਜਿੱਥੋਂ ਬੰਦਾ ਸੁਖ ਪ੍ਰਾਪਤ ਕਰ ਲਵੇਗਾ
ਚਾਖਿਆ ਪ੍ਰੇਮ ਰਸ
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਤੇ ਪ੍ਰੇਮ ਦਾ ਰਸ ਜਿਹੜਾ ਆਨੰਦ ਉਹ ਚੱਖਣਾ ਕੀਤਾ ਧਾਰਨ ਕੀਤਾ ਜ਼ਿੰਦਗੀ ਵਿੱਚ
ਕਿਰਪਤ ਰਹੇ ਆਗਾਏ
ਦੁਨੀਆਂ ਦੇ ਪਦਾਰਥਾਂ ਦੇ ਵੱਲੋਂ ਵੀ ਤ੍ਰਿਪਤ ਹੋ ਗਏ ਦੁਨੀਆਂ ਦੇ ਪਦਾਰਥਾਂ ਵੱਲੋਂ ਵੀ ਉਹਨਾਂ ਦਾ ਮੂੰਹ ਮੁੜ ਗਿਆ ਇੱਛਾ ਨਹੀਂ ਰੱਖਦੇ ਦੁਨਿਆਵੀ ਪਦਾਰਥਾਂ ਦੀ ਅਗਾਏ ਦਾ ਅਰਥ ਜਿਹੜੇ ਐਸੇ ਉਹ ਸਵਰਗ ਲੋਕ ਦੇ ਸੁੱਖ ਹਨ ਦੇਵ ਲੋਕ ਦੇ ਉਹਨਾਂ ਦੇ ਵੱਲੋਂ ਵੀ ਤ੍ਰਿਪਤ ਹੋ ਗਏ ਉਹ ਤਾਂ ਕਹਿੰਦੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਨਾ ਮੈਨੂੰ ਕੋਈ ਮੁਕਤੀ ਦੀ ਲੋੜ ਹੈ ਨਾ ਕੋਈ ਸਵਰਗ ਲੋਕ ਦੀ ਇੱਛਾ ਹੈ ਨਾ ਕੋਈ ਨਰਕਾਂ ਨੂੰ ਦੇਖਣ ਦੀ ਇੱਛਾ ਰਹੀ ਮੇਰਾ ਤੇ ਜਿਹੜਾ ਮਨ ਹੈ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਪ੍ਰੀਤੀ ਸਦਾ ਬਣੀ ਰਹੇ ਇਸ ਲਈ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖਣਾ ਧਾਰਨ ਕੀਤਾ ਜ਼ਿੰਦਗੀ ਵਿੱਚ ਦੁਨਿਆਵੀ ਪਦਾਰਥਾਂ ਵੱਲੋਂ ਵੀ ਰੱਜ ਗਏ ਸਵਰਗ ਲੋਕ ਦੇ ਸੁੱਖਾਂ ਵੱਲੋਂ ਵੀ ਰੱਜ ਗਏ ਹਨ
ਆਪ ਤਿਆਗ ਬੇਨਤੀ ਕਰ
ਆਪਣਾ ਆਪਾ ਭਾਵ ਜਿਹੜਾ ਹੈ ਤਿਆਗ ਕਰਕੇ ਉਹ ਗੁਰੂ ਦੇ ਪਿਆਰੇ ਚਾਹੇ ਉਹਨਾਂ ਕੋਲ ਸਾਰਾ ਕੁੱਝ ਹੀ ਪ੍ਰਮਾਤਮਾ ਨੇ ਦਿੱਤਾ ਗਿਆਨ ਵੀ ਉਹਨਾਂ ਕੋਲ ਹੈ ਧਿਆਨ ਦੀ ਯੋਗਤੀ ਵੀ ਉਹਨਾਂ ਕੋਲ ਹੈ ਨਿਮਰਤਾ ਵੀ ਹੈ ਸੇਵਾ ਦੀ ਜਿਹੜੀ ਪੂੰਜੀ ਵੀ ਉਹਨਾਂ ਨੇ ਇਕੱਠੀ ਕੀਤੀ ਜ਼ਿੰਦਗੀ ਵਿੱਚ ਸਾਰਾ ਜੀਵਨ ਵੀ ਪਰਉਪਕਾਰ ਵਾਸਤੇ ਲਾ ਦਿੱਤਾ ਸਾਰਾ ਕੁੱਝ ਕਰ ਕਰਵਾ ਕੇ ਵੀ ਫਿਰ ਆਪਣਾ ਆਪਾ ਤਿਆਗ ਦਿੰਦੇ ਨੇ ਕਿ ਮੈਂ ਤੇ ਕੁੱਝ ਵੀ ਨਹੀਂ ਜਾਣਦਾ ਹਾਂ ਆਪ ਤਿਆਗ ਬੇਨਤੀ ਕਰੋ ਕਿਉਂਕਿ ਬੇਨਤੀ ਮਾਲਕ ਦੇ ਦਰ ਦੇ ਉੱਪਰ ਨਿਮਰਤਾ ਵਾਲੀ ਹੀ ਮੰਨੀ ਜਾਂਦੀ ਹੈ ਹੰਕਾਰ ਦੇ ਨਾਲ ਤੇ ਬੰਦਾ ਬੰਦੇ ਅੱਗੇ ਬੇਨਤੀ ਕਰਕੇ ਵੀ ਕੁੱਝ ਨਹੀਂ ਲੈ ਸਕਦਾ ਮਨੁੱਖਾਂ ਦੇ ਅੱਗੇ ਬੰਦਾ ਝੁਕ ਝੁਕ ਕੇ ਲੰਬੀਆਂ ਪੈ ਕੇ ਬੇਨਤੀਆਂ ਕਰਦਾ ਪਰਮਾਤਮਾ ਦੇ ਦਰ ਦੇ ਉੱਪਰ ਜਦੋਂ ਆਉਣਾ ਆਪਾ ਭਾਵ ਤਿਆਗਣਾ ਪਵੇਗਾ ਮੈਂ ਮੂਰਖ ਕੀ ਕਿਹਾ ਬਾਤ ਹੈ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੇਅੰਤ ਪ੍ਰਕਾਰ ਦੇ ਨਾਲ ਬੇਨਤੀਆਂ ਕਰਨ ਦੇ ਢੰਗ ਤਰੀਕੇ ਸਾਨੂੰ ਸਿਖਾਏ ਨੇ ਕਿਵੇਂ ਨਿਮਰਤਾ ਵਿੱਚ ਆ ਕਰਕੇ ਬੇਨਤੀਆਂ ਕਰਨੀਆਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਤੀ ਤਰਿਆ ਦੇ ਤੇ ਮੇਰੇ ਵਰਗੇ ਬੇਅੰਤ ਮੂਰਖ ਮਨੁੱਖ ਸੰਸਾਰ ਦੇ ਅੰਦਰ ਮਹਾਰਾਜ ਸਾਹਿਬ ਜੀ ਤੁਰੇ ਫਿਰਦੇ ਨੇ ਆਪ ਜੀ ਨੇ ਕਿੱਡੇ ਕਿੱਡੇ ਅਲਪਗ ਦੇ ਸਮਝਾਂ ਦੇ ਕਲਿਆਣ ਕਰ ਦਿੱਤੇ ਦੈਂਤ ਆਪ ਜੀ ਨੇ ਤਾਰ ਦਿੱਤੇ ਕੌਡੇ ਰਾਕਸ਼ ਵਰਗੇ ਬਲੀ ਭੰਡਾਰੀ ਵਰਗਿਆਂ ਦੀਆਂ ਮੁਕਤੀਆਂ ਕਰ ਦਿੱਤੀਆਂ ਮਹਾਰਾਜ ਸਾਡੇ ਤੇ ਵੀ ਤਰਸ ਕਰੋ ਆਪਣਾ ਆਪਾ ਭਾਵ ਤਿਆਗ ਕਰਕੇ ਗੁਰੂ ਦੇ ਪਿਆਰੇ ਸਦਾ ਹੀ ਬੇਨਤੀਆਂ ਕਰਦੇ ਨਿਮਰਤਾ ਨਾਲ
ਪ੍ਰਭੂ ਲੜ ਲਾਏ
ਬੇਨਤੀ ਵਿੱਚ ਕੀ ਕਹਿੰਦੇ ਨੇ ਹੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਆਪਣੇ ਸ਼ਰਨ ਰੂਪੀ ਲੜ ਪੱਲੇ ਦੇ ਨਾਲ ਆਪਣੇ ਨਾਮ ਬਾਣੀ ਰੂਪ ਆਪਣੇ ਸੰਗਤ ਰੂਪੀ ਪੱਲੇ ਦੇ ਨਾਲ ਸਾਨੂੰ ਲਾ ਲੈਣਾ ਕਰੋ
ਕੰਤ ਮਿਲਾਈਆ
ਜਿਹੜੀਆਂ ਜੀਵ ਰੂਪ ਇਸਤਰੀਆਂ ਤੱਤ ਵੇਤੀਆਂ ਨੂੰ ਹਰੀ ਪਰਮਾਤਮਾ ਕੰਤ ਮਾਲਕ ਪਤੀ ਨੇ ਆਪਣੇ ਨਾਲ ਮਿਲਾ ਲਿਆ ਆਪਣੇ ਸਰੂਪ ਦੇ ਵਿੱਚ ਭੇਦ ਕਰ ਲਿਆ
ਵਿਛੜ ਕਥਾ ਨਾ ਜਾਏ
ਫਿਰ ਵਿਛੜ ਕਰਕੇ ਦੂਰ ਨਹੀਂ ਹੁੰਦੀਆਂ ਕਥਾ ਨਾ ਜਾਏ ਦਾ ਅਰਥ ਭਾਵ ਕਿਸੇ ਵੀ ਜੂਨੀ ਵਿੱਚ ਨਹੀਂ ਜਾਂਦੀ ਵਾਰ ਵਾਰ ਜੰਮਣਾ ਤੇ ਮਰਨਾ ਉਹਨਾਂ ਨੂੰ ਨਹੀਂ ਝੱਲਣਾ ਪੈਂਦਾ
ਪ੍ਰਭ ਬਿਨ ਦੂਜਾ ਕੋ ਨਹੀਂ
ਇੱਕ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਜੀਵ ਦੀ ਰਖਵਾਲੀ ਕਰਨ ਵਾਲਾ ਜੀਵ ਦੇ ਨਾਲ ਸੱਚਾ ਸਨੇਹ ਕਰਨ ਵਾਲਾ ਦੂਸਰਾ ਕੋਈ ਵੀ ਨਹੀਂ ਹੈ
ਨਾਨਕ ਹਰ ਸਰਣਾ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਤੇ ਹਰੀ ਪਰਮਾਤਮਾ ਆਪ ਜੀ ਦੀ ਸ਼ਰਨਾਈ ਸ਼ਰਨ ਵਿੱਚ ਆ ਕੇ ਪੈ ਗਏ ਹਾਂ
ਅਸੂ ਸੁਖੀ ਵਸੰਦੀਆ
ਅਸੂ ਦੇ ਮਹੀਨੇ ਦੀ ਸੰਪੂਰਨਤਾ ਕਰਦਿਆਂ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਕਿ ਅਸੂ ਦੇ ਮਹੀਨੇ ਮਨੁੱਖਾ ਸਰੀਰ ਵਿੱਚ ਉਹ ਜੀਵ ਰੂਪ ਇਸਤਰੀਆਂ ਸੁੱਖਾਂ ਦੇ ਸੰਯੋਗਿਤ ਹੋ ਕਰਕੇ ਵਸੰਦੀਆਂ ਵਸਦੀਆਂ ਹਨ ਇਹਨਾਂ ਦੇ ਉੱਪਰ ਰਾਏ ਰਾਜਾ ਸਰੂਪ ਪਰਮਾਤਮਾ ਹਰਿਆਂ ਸਾਰਿਆਂ ਜੀਵਾਂ ਨੂੰ ਆਪਣੀ ਚੇਤਨ ਸੱਤਾ ਦੀ ਜੋਤ ਦੇ ਕੇ ਹਰਿਆਂ ਭਰਿਆਂ ਕਰਨ ਵਾਲੀ ਦੀ ਮਾਇਆ ਕਈ ਮਿਹਰ ਹੋ ਜਾਂਦੀ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਦਇਆ ਹੋ ਜਾਂਦੀ ਤਰਸ ਕਰਦਾ ਪਰਮਾਤਮਾ ਉਹ ਜੀਵ ਰੂਪ ਇਸਤਰੀਆਂ ਅਸੂ ਦੇ ਮਹੀਨੇ ਅੰਦਰ ਸੁੱਖਾਂ ਦੇ ਸੰਯੋਗਤ ਵਸਦੀਆਂ ਹਨ ਮਨੁੱਖਾ ਸਰੀਰ ਸਾਰਾ ਹੀ ਉਹਨਾਂ ਦਾ ਸੁੱਖਾਂ ਸੰਯੁਕਤ ਫਿਰ ਵਸਰ ਹੁੰਦਾ ਹੈ ਕੋਈ ਵੀ ਦੁੱਖ ਨਹੀਂ ਦੇਖਣਾ ਪੈਂਦਾ ਜੇ ਦੁੱਖ ਆਉਂਦੇ ਨੇ ਤੇ ਫਿਰ ਪਰਮਾਤਮਾ ਭਾਣਾ ਮੰਨਣ ਦਾ ਬਲ ਵੀ ਬਖਸ਼ਿਸ਼ ਕਰ ਦਿੰਦਾ ਹੈ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਸ ਲਈ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਰਮ ਪਵਿੱਤਰ ਜੋ ਉਪਦੇਸ਼ ਸਾਨੂੰ ਅੱਜ ਬਖਸ਼ਿਸ਼ ਕੀਤੇ ਹਨ ਸਤਿਗੁਰੂ ਦੀ ਕਿਰਪਾ ਕਰਨ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਦੇ ਅੰਦਰ ਲੀਨ ਹੋ ਜਾਣ ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ ਇਹ ਅਸੂ ਦਾ ਮਹੀਨਾ ਜੋ ਅੱਜ ਆਰੰਭ ਹੋ ਰਿਹਾ ਸਤਿਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਰਖਵਾ ਕਰਕੇ ਸੇਵਾ ਸਿਮਰਨ ਦੀਆਂ ਬਾਤਾਂ, ਨਾਮ ਦੀਆਂ ਬਾਤਾਂ ਝੋਲੀ ਵਿੱਚ ਪਾ ਕਰਕੇ ਆਪ ਹੀ ਸਫਲਾ ਕਰਵਾ ਲੈਣ। ਇਹ ਸਤਿਗੁਰਾਂ ਦੇ ਮੁਬਾਰਕਬਾਦ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਹੋਈਆਂ ਭੁੱਲਾਂ ਚੁੱਕਣ ਦੀ ਖੇਮਾ ਬਖਸ਼ੇ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ ਜੀ।
ਰੱਬ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ, ਅਸੋ ਸੁਖੀ ਵਸੰਦੀਆ, ਜਿੰਨਾ ਮਯਾ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।